ਸਤਨਾਮ ਵਾਹਿਗੁਰੂ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰ ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ ਤੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਵਨ ਮਨ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਉ ਰਾਮਈਆ ਕਾਰਨੇ ਕਾਰਨ ਕਵਨ ਅਬੋਲ ਬਹੁਤ ਜਨਮ ਬਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲਿਖੈ ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਭਇਓ दर्शन देखे। परम सम्मान योग जुगो जुग अटल दसां ही पातशाहियां दी आत्मक जोत गुरगद्दी ते विराजमान चबर छत्र तखत दे मालक जाहरा जहूर हाजरा हजूर बाणी दे बोहित नाम दे जहाज राजान राज पानान पान देवान देव उपमा महान धन 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 श्री गुरु ग्रंथ साहब महाराज जी की परम पवित्र हजूरी अंदर जुड़ बैठी गुरु प्यारी साध संगत वडभागी हो सतगुरु सचे पातशाह जी की बख्शिश कृपा मेहरामत सदका गुरद्वारा मंजी साहब दीवान हाल विखे सजे हुए अमृत वेले दे दीवान की आप हाजरी भर रहे हो। सचखंड श्री हरिमंदर साहब विखे सतगुरु श्री गुरु ग्रंथ साहब महाराज जी दे आए हुए अज दे पावन पवित्र मुख वाक दा पाठ आप जी ने सरवण किया है। अज भगत रविदास जी का आगमन पुरब भी सिख संगतां बड़ी श्रद्धा भावना और सत्कार सहित मना रही हैं। सतगुरु श्री गुरु ग्रंथ साहब महाराज जी की संपादना करन समय श्री गुरु अर्जन देव जी महाराज ने 15 भगतों की बाणी श्री गुरु ग्रंथ साहब महाराज जी के अंदर संकलित की है। भगत कबीर जी, भगत नामदेव जी, भगत फरीद जी, भगत रविदास जी, भगत जयदेव जी, भगत सैन जी, भगत सदना जी, भगत सूरदास जी, भगत पीपा जी, भगत परमानंद जी, भगत रामानंद जी, भगत त्रिलोचन जी, भगत धन्ना जी, भगत बेणी जी ते भगत भीखण जी। ये 15 भगतों की बाणी श्री गुरु ग्रंथ साहब महाराज जी के अंदर सतगुरु गुरु अर्जन देव जी पातशाह ने जदों श्री रामसर विखे श्री गुरु ग्रंथ साहब पातशाह जी के आदि स्वरूप की तैयारी करवाई उस वेले सतगुरु महाराज ने गुरु साहब की वख-वख जामिया के अंदर उचारण की हुई बाणी दे नाल भगत बाणी भी गुरु ग्रंथ साहब जी के आदि स्वरूप के अंदर शामिल की। ये बाणी गुरु साहब ने विशेष तौर के उत्ते पहले जामे के अंदर उदासियां दे दौरान भगत बाणी नू इकट्ठिया किया। जड़ी भगती लहर 14वीं ते 15वीं शताब्दी के अंदर चली परमेश्वर की कृपा दे नाल अकाल पुरख वाहिगुरु की बख्शिश दे नाल जिन्ना पवित्र रूहां नू आत्मक ज्ञान उस करते पुरख मालक की प्राप्ति हुई और जो उन्होंने अपने पावन मुखाड़ बिंद तो बचन उचारण किते सतगुरु महाराज ने उस बाणी नू संकलित किया, उस बाणी नू इकट्ठिया किया। गुरु नानक साहब महाराज ने उन्हां भगतां दी बाणी नू अपनियां उदासियां दे दौरान इकट्ठिया करके उस पोथी दे अंदर उस डायरी दे अंदर जिहड़ी सतगुरु महाराज दे कोल सी जिन्हों भाई गुरदास जी ने आख्या आसा हथ किताब कश कूजा वांग मुसला धारी। गुरु नानक साहब महाराज ने उन्हां भगतां दी बाणी नू इकट्ठिया करता क्योंकि गुरु साहब का मकसद भगतां दा मकसद इको ही सी। एक तरीके नाल गुरु साहब ने उन्हां भगतां नू जो व्यक्तिगत तौर दे उत्ते उस मौजूदा समय दे अंदर संसार दे अंदर विचरदिया होया लोकां नू आत्मक उपदेश दे रहे सन उस समय दीयां परिस्थितियां दे मुताबक उस वेले दे हालात दे मुताबक अपनी आवाज़ बुलंद कर रहे सन। गुरु साहब ने उन्हां नू पूरी सपोर्ट दित्ती, उन्हां नू रिकगनाइज़ कीता, उन्हां दी अवस्था नू सतगुरु महाराज ने पहचानदिया होया गुरदेव दी विचारधारा और भगतां दी विचारधारा दे अंदर रत्ती भर भी अंतर नहीं। इस करके गुरु साहब ने, क्योंकि गुरु साहब का यह मकसद सी सरबत दे भले वास्ते, समुची मनुखता दे परोपकार वास्ते एक लहर खड़ी करना, एक रेवोल्यूशन लियाना, एक क्रांति लियाना। ये ठीक है, भगतां दी अपनी बड़ी उच्ची अध्यात्मक अवस्था सी, ब्रह्म विच अपेर सन, पर जिहो जिहा ऑर्गनाइज्ड संगठित वैल प्लैंड प्रोग्राम जथेबंदक ढांचा गुरु साहब ने उसारिया, और जिस तरीके दे नाल गुरु साहब ने दूर दुराडे विचरदिया होया समुची मनुखता नूं उस अकाल पुरख वाहिगुरु की वडियाई नाल, उस दी सिफत सलाह नाल, उस दी रजा नाल, उस दे हुकम नाल जोड़िया। महाराज ने भगतां दी बाणी नूं इकट्ठिया करके ओ शुद्ध रूप दे अंदर बाणी जिहड़ी है ओह अज संसार दे सामने प्रगट कीती है। भगत रविदास जी दे 40 शब्द 16 रागां दे अंदर गुरु ग्रंथ साहिब महाराज दे अंदर मौजूद हन। उस निर्मल जल की तरह जिहड़ा सतगुरु महाराज की बाणी रूप है, बिना किसी मिलावट तो, बिना किसी वाद घाट तो, वह जिहड़ी रिकगनाइज्ड बाणी, प्रमाणिक बाणी सिद्धी भगत रविदास जी तो जिहड़ी गुरु नानक साहब महाराज ने इकट्ठिया करके गुरु साहब दे हुंदी हुई अज श्री गुरु ग्रंथ साहब महाराज जी दे अंदर मौजूद है। क्योंकि सतगुरु महाराज का भी यह मकसद सी, नीचा अंदर नीच डात, नीची हूं अत नीच, नानक तिन कै संग साथ, वड्डियां स्यों क्या रीस, जिथे नीच संभालियन तिथे नदर तेरी बख्शीश। उस वेले दे हालातों दे विच जिवें भगतां ने ब्राह्मण दी पाई हुई वर्ण वंड नूं वंगारिया, मनुस्मृति दी पाई हुई वर्ण वंड नूं जिद्दां भगतां ने अपने आत्मक जीवन दे अंदर ज्ञान प्राप्त करन तों बाद उस वर्ण वंड नूं रद्द कीता ते समुची मनुखता दे अंदर एक अकाल पुरख वाहिगुरू दी सर्वव्यापक जोत दा प्रचार कीता, सतगुरु महाराज ने उह सारी बाणी जिहड़ी है श्री गुरु ग्रंथ साहिब महाराज जी दे अंदर दर्ज की। इस करके सिख संगतां जिथे गुरु साहब दे आगमन दिवस मनाउंदियां हन, श्रद्धा प्यार दा प्रगटावा करदियां हन, उसे तरीके इन्हां भगतां दे प्रति भी सिख संगतां दे अंदर उही प्यार, जज्बा, श्रद्धा ते भावना है, ते सिख संगतां उन्हां भगतां दे आगमन पुरब भी श्रद्धा भावना और सत्कार सहित मनाउंदियां हन। श्रोमणी गुरुद्वारा प्रबंधक कमेटी वालों भी वड्डी पद्धर दे उत्ते भगत रविदास जी का जो जन्म दिवस है वह मनाया जा रहा है। परसों तो श्री गुरु ग्रंथ साहिब महाराज जी की बाणी के अखंड पाठ जिन्हां दी अज समाप्ति होनी है, दीवान दे भोग पै के समाप्ति पाठ तो उपरंत दीवान सजने हन, तो ये भगत रविदास जी का जो आगमन पुरब है यह भी वड्डी पद्धर दे उत्ते मनाया जा रहा है। भगत रविदास जी जिन्हां दा जिहड़ा जन्म है वह सीर गोवर्धनपुर जिहड़ा बनारस है, जिथे पिता संतोख दास और माता कलसी देवी दे ग्रह विखे भगत रविदास जी का जन्म होया। निश्चित तारीख तां भावें भगत रविदास जी दे जीवन की नहीं मिलती, पर लगभग 1430-32 के करीब भगत रविदास जी का जन्म होया है। और बीबी लोना जिहड़ी है यह भगत रविदास जी की सुपत्नी है। विजयदास जिहड़ा है यह भगत रविदास जी का सपुत्र है। तो भगत रविदास जी जिन्हां ने रामानंद गुरु जिन्हां दी बाणी शब्द गुरु ग्रंथ साहिब महाराज विच दर्ज हन, उन्हां कोलों आत्मक उपदेश, आत्मक ज्ञान प्राप्त किया। उस आत्मक उपदेश ज्ञान नूं प्राप्त करके भगत रविदास जी ने अपनी जिंदगी दे अंदर नाम की कमाई की। भावें दुनियावी तौर दे उत्ते भगत रविदास जी का जन्म उस जमात विच जिन्हों ब्राह्मण ने सदियां तो नीवा कह के दुतकारिया, फिटकारिया, त्रिकारिया ते नकारिया, पर भगत रविदास जी ने यह गल स्पष्ट की बाणी दे अंदर कि अकाल पुरख वाहिगुरु की जे बख्शिश होवे, परमात्मा निरंकार वाहिगुरु जदों बख्शिश करदा, मेहर करदा, ਕਿਰਪਾ ਕਰਦਾ ਅਤੇ ਕਿਸੇ ਦੀ ਜਾਤ ਕੁੱਲ ਨਸਲ ਵਰਨ ਨਹੀਂ ਦੇਖਦਾ। ਭਾਵੇਂ ਮੈਨੂੰ ਸਮਰਤੀ ਨੇ ਇਹ ਗੱਲ ਕਹੀ ਹੈ ਕਿ ਨੀਵੀਂ ਜਾਤ ਦੇ ਬੰਦੇ ਨੂੰ ਰੱਬ ਦੀ ਭਗਤੀ ਦਾ ਕੋਈ ਅਧਿਕਾਰ ਨਹੀਂ ਹੈ, ਪਰ ਭਗਤ ਰਵਿਦਾਸ ਜੀ ਦੀ ਜ਼ਿੰਦਗੀ ਦੀ ਸੱਚਾਈ ਮੈਨੂੰ ਸਮਰਤੀ ਦੀ ਇਸ ਵਰਨ ਵੰਡ ਦੀਆਂ ਧੱਜੀਆਂ ਉਡਾਉਂਦੀ ਹੈ, ਉਸ ਨੂੰ ਝੂਠ ਸਾਬਤ ਕਰ ਦਿੰਦੀ ਹੈ। ਕਿਉਂਕਿ ਪਾਰ ਬ੍ਰਹਮ ਪਰਮੇਸ਼ਵਰ ਨੂੰ ਇਹ ਗੱਲ ਪ੍ਰਵਾਨ ਨਹੀਂ ਹੈ ਕਿਸੇ ਦਾ ਨਾਲ ਜਾਤ ਦੇ ਨਾਂ ਦੇ ਉੱਤੇ ਵਰਣ ਦੇ ਨਾਂ ਦੇ ਉੱਤੇ ਵਿਤਕਰਾ ਕੀਤਾ ਜਾਏ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਛਤਰ ਤਰੈ। ਭਗਤ ਰਵਿਦਾਸ ਜੀ ਕਹਿੰਦੇ ਨੇ ਜਾਂ ਕੀ ਸ਼ੋਤ ਜਗਤ ਕਉ ਲਾਗੈ ਤਾਂ ਪਰ ਤੂੰ ਹੀ ਧਰੈ, ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਪਰਮਾਤਮਾ ਵਾਹਿਗੁਰੂ ਉਹਨਾਂ ਨੂੰ ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਸੀ ਵੀ ਇਹਨਾਂ ਦੀ ਸ਼ੋਤ ਦੇ ਨਾਲ, ਇਹਨਾਂ ਨੂੰ ਟੱਚ ਕਰਨ ਦੇ ਨਾਲ, ਇਹਨਾਂ ਦੇ ਪਰਛਾਵੇਂ ਦੇ ਨਾਲ ਬੰਦਾ ਭਿੱਟ ਜਾਂਦਾ, ਬੰਦਾ ਅਪਵਿੱਤਰ ਹੋ ਜਾਂਦਾ, ਬੰਦਾ ਮਲੀਨ ਹੋ ਜਾਂਦਾ। ਭਗਤ ਜੀ ਕਹਿੰਦੇ ਨੇ ਉਸ ਬੰਦੇ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਏ ਤੇ ਐਸਾ ਬੰਦਾ ਮਾਲਕ ਦੇ ਦਰ ਪ੍ਰਵਾਨ ਹੋ ਕਰਕੇ ਸਰਬ ਉੱਤਮ ਪਦਵੀ ਪ੍ਰਾਪਤ ਕਰ ਲੈਂਦਾ। ਨਾਮਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੇ, ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਓ ਤੇ ਸਭ ਐਸਰ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਭਗਤ ਰਵਿਦਾਸ ਜੀ ਦੀ ਉੱਚੀ ਅਧਿਆਤਮਿਕ ਅਵਸਥਾ ਦੇ ਉੱਤੇ ਮੋਹਰ ਲਾਈ। ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ, ਪਤਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਗ ਆਏ। ਗੁਰੂ ਅਰਜਨ ਦੇਵ ਜੀ ਮਹਾਰਾਜ, ਰਵਿਦਾਸ ਟੁਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸਤਿਗੁਰੂ ਮਹਾਰਾਜ ਨੇ ਬਾਣੀ ਦੇ ਅੰਦਰ ਭਗਤਾਂ ਦੀ ਉੱਚੀ ਅਧਿਆਤਮਿਕ ਅਵਸਥਾ ਦੀ ਪ੍ਰੋੜਤਾ ਕੀਤੀ। ਇਸੇ ਕਰਕੇ ਸਤਿਗੁਰੂ ਮਹਾਰਾਜ ਨੇ ਭਗਤ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬੜੇ ਅਦਬ ਸਤਿਕਾਰ ਦੇ ਨਾਲ ਦਰਜ ਕੀਤਾ। ਕਿਉਂਕਿ ਇਹ ਜਿਹੜਾ ਆਪਸੀ ਸਾਂਝ ਹੈ, ਇਹ ਮਨੁੱਖਤਾ ਦੇ ਭਲੇ ਵਾਸਤੇ ਹੈ, ਇਹ ਪਰਉਪਕਾਰ ਵਾਸਤੇ ਹੈ, ਇਹ ਸੰਸਾਰ ਵਿੱਚੋਂ ਤਮ ਅਗਿਆਨਤਾ ਹਨੇਰਾ ਮਿਟਾਉਣ ਵਾਸਤੇ ਹੈ, ਇਹ ਧੱਕੇਸ਼ਾਹੀ ਜ਼ੁਲਮ ਬੇਇਨਸਾਫ਼ੀ ਨੂੰ ਖਤਮ ਕਰਨ ਵਾਸਤੇ ਹੈ। ਤੋ ਅੱਜ ਜਿੱਥੇ ਆਪਾਂ ਸਤਿਗੁਰੂ ਮਹਾਰਾਜ ਜੀ ਦੇ ਆਏ ਹੋਏ ਅੱਜ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਕਰਨੀ ਹੈ, ਉੱਥੇ ਨਾਲ ਹੀ ਭਗਤ ਰਵਿਦਾਸ ਜੀ ਦੀ ਬਾਣੀ ਦੇ ਅੰਦਰ ਜੋ ਭਗਤ ਰਵਿਦਾਸ ਜੀ ਨੇ ਆਤਮਕ ਉਪਦੇਸ਼ ਗੁਰਮਤਿ ਦੀ ਵਿਚਾਰ ਦ੍ਰਿੜ ਕਰਾਈ ਹੈ, ਉਸ ਦੀ ਵੀ ਆਪਾਂ ਵਿਚਾਰ ਸਾਂਝੀ ਕਰਾਂਗੇ। ਆਓ ਇਕਾਗਰਤਾ ਬਖਸ਼ੋ ਜੀ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਨ ਦਯਾਲੰ ਆਸਰੰ ਗੋਪਾਲ ਕੀਰਤਨ।
ਸਤਿਗੁਰੂ ਜੀ ਦੇ ਪਾਵਨ ਬਚਨ ਜੋ ਕਿ ਜੈਸਰੀ ਕੀ ਵਾਰ ਵਿੱਚੋਂ 17ਵੀਂ ਪੌੜੀ ਅਤੇ ਨਾਲ ਲੱਗਦਾ ਹੋਇਆ ਇੱਕ ਸਲੋਕ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 709 ਦੇ ਉੱਤੇ ਇਹ ਬਚਨ ਸੁਸ਼ੋਭਿਤ ਹਨ। ਇੱਕ ਸਲੋਕ ਹੈ ਦੋ ਪਦਿਆਂ ਦਾ ਔਰ ਇੱਕ ਪੌੜੀ ਹੈ। ਸਤਿਗੁਰੂ ਮਹਾਰਾਜ ਬਚਨ ਕਰਦੇ ਨੇ ਸੰਤ ਉਧਰਨੰ ਦਯਾਲੰ, ਸੰਤ ਉਧਰਨੰ ਦਯਾਲੰ
ਉਤਰਨ,
ਸੰਤ ਉਧਰਨੰ ਦਯਾਲੰ
ਆਸਰੰ
ਗੋਪਾਲ ਕੀਰਤਨ ਹੈ। ਜਿਨ੍ਹਾਂ ਜੀਵਾਂ ਨੂੰ ਉਸ ਗੋਪਾਲ ਦੇ ਕੀਰਤਨ ਦਾ ਆਸਰਾ ਹੁੰਦਾ ਹੈ, ਉਹ ਦਇਆਲ ਪਰਮੇਸ਼ਵਰ ਉਹਨਾਂ ਸੰਤਾਂ ਦਾ ਉਧਾਰ ਕਰਨ ਵਾਲਾ ਹੈ। ਜਿਨ੍ਹਾਂ ਨੇ ਉਸ ਕਰਤੇ ਪੁਰਖ ਮਾਲਕ ਦੇ ਨਾਮ ਨੂੰ, ਜਿਹੜਾ ਪਰਮੇਸ਼ਵਰ ਦਇਆ ਦਾ ਘਰ ਹੈ, ਉਸ ਦਾ ਆਸਰਾ ਲਿਆ ਹੈ, ਆਸਰੰ ਗੋਪਾਲ ਕੀਰਤਨ ਹੈ, ਸੰਤ ਉਧਰਨੰ ਦਯਾਲੰ, ਦਯਾਲ ਪਰਮਾਤਮਾ ਦਾ ਵਿਸ਼ੇਸ਼ਣ ਹੈ, ਸੰਤ ਉਧਰਨੰ, ਸੰਤ ਉਧਰਨੰ ਤੋਂ ਭਾਵ ਐਸੇ ਸੰਤਾਂ ਦਾ, ਐਸੇ ਗੁਰਮੁਖਾਂ ਦਾ, ਐਸੇ ਭਗਤਾਂ ਦਾ, ਐਸੇ ਸੇਵਕਾਂ ਦਾ, ਐਸੇ ਹਰੀ ਦੇ ਜਨਾਂ ਦਾ। ਕਿਉਂਕਿ ਦੇਖੋ, ਜਨ ਭਗਤ ਸੇਵਕ ਸੰਤ ਬ੍ਰਹਮ ਗਿਆਨੀ ਇਹ ਸਾਰੇ ਇੱਕੋ ਹੀ ਲਫਜ਼ ਨੇ, ਪਰਿਆਏ ਵਾਚੀ ਨੇ, ਸਿਨੋਨਿਮਸ ਨੇ, ਕੋਈ ਫਰਕ ਨਹੀਂ ਹੈ ਗੁਰਮੁਖ ਵਿੱਚ, ਸੰਤ ਵਿੱਚ, ਭਗਤ ਵਿੱਚ, ਜਨ ਵਿੱਚ, ਬਾਰ ਬ੍ਰਹਮ ਬ੍ਰਹਮ ਗਿਆਨੀ ਵਿੱਚ। ਇਹ ਉਹ ਜੀਵ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਅੰਦਰ ਨਾਮ ਦੀ ਕਮਾਈ ਕੀਤੀ, ਗੋਪਾਲ ਦੇ ਕੀਰਤਨ ਦਾ ਆਸਰਾ ਲਿਆ, ਉਹਨਾਂ ਨੂੰ ਪਰਮਾਤਮਾ ਉਧਰਣੰਗ, ਉਧਰਣੰਗ ਤੋਂ ਭਾਵ ਹੈ ਉਧਾਰ ਦਾ ਹੈ। ਉਧਾਰ ਦਾ ਕੀ ਮਤਲਬ ਹੁੰਦਾ? ਬਾਣੀ ਵਿੱਚ ਲਫ਼ਜ਼ ਉਧਾਰ ਆਇਆ, ਬਾਣੀ ਵਿੱਚ ਲਫ਼ਜ਼ ਉਭਾਰ ਆਇਆ, ਉਭਾਰਿਆ। ਅਸਲ ਦੇ ਅੰਦਰ ਇਹ ਉਧਾਰ, ਇਹ ਉਭਾਰਨਾ, ਇਹ ਸੰਸਾਰ ਜਿੱਥੇ ਮਾਇਆ ਦਾ ਜ਼ੋਰ ਹੈ, ਜਿੱਥੇ ਵਿਸ਼ੇ ਵਿਕਾਰਾਂ ਦਾ ਜ਼ੋਰ ਹੈ, ਜਿੱਥੇ ਭਟਕਣਾ ਹੈ, ਜਿੱਥੇ ਤ੍ਰਿਸ਼ਨਾ ਹੈ, ਉੱਥੇ ਅਸ਼ਾਂਤੀ ਹੈ, ਉੱਥੇ ਭੈ ਹੈ, ਉੱਥੇ ਚਿੰਤਾ ਹੈ, ਉੱਥੇ ਡਰ ਹੈ, ਉੱਥੇ ਜੰਮ ਦੀ ਫਾਹੀ ਹੈ। ਇਹ ਸੰਸਾਰ ਦੇ ਅੰਦਰ ਮਾਇਆ ਦਾ ਇੰਨਾ ਪ੍ਰਭਾਵ ਹੈ ਕਿ ਮਾਇਆ ਦੇ ਪ੍ਰਭਾਵ ਕਰਕੇ ਜੀਵ ਇਹ ਅਮਨੁੱਖਾ ਜਨਮ ਅਮੋਲਕ ਜਿਹੜਾ ਮਿਲਿਆ ਉਹ ਗਵਾ ਲੈਂਦਾ। ਭਗਤ ਰਵਿਦਾਸ ਜੀ ਦਾ ਇੱਕ ਬਚਨ ਹੈ, ਨਾਥ ਕਛੂ ਨਾ ਜਾਣੋ, ਮਨ ਮਾਇਆ ਕੇ ਹਾਥ ਬਿਕਾਨੋ, ਤੁਮ ਕਈਅਤ ਹੋ ਜਗਤ ਗੁਰ ਸਵਾਮੀ, ਹਮ ਕਈਅਤ ਕਲਯੁਗ ਕੇ ਕਾਮੀ, ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ, ਜਤ ਦੇਖੋ ਤਤ ਦੁੱਖ ਕੀ ਰਾਸੀ, ਅਜੇ ਨਾ ਪਤਾਏ ਨਿਗਮ ਭਏ ਸਾਖੀ, ਗੌਤਮ ਨਾਰ ਉਮਾਪਤ ਸਵਾਮੀ, ਸੀਸ ਧਰਨ ਸਹਸ ਭਗ ਗਾਮੀ, ਇਨ ਦੂਤਨ ਖਲ ਵੱਧ ਕਰ ਮਾਰਿਓ, ਵੱਡੋ ਇਲਾਜ ਅਜੂ ਨੇ ਹਾਰਿਓ, ਕਹ ਰਵਿਦਾਸ ਕਹਾਂ ਕੈਸੀ ਕੀਜੈ, ਬਿਨ ਰਗਨਾਥ ਸ਼ਰਨ ਕਾਂ ਕੀ ਲੀਜੈ। ਕਿੱਥੋਂ ਉਧਾਰਦਾ ਪਰਮੇਸ਼ਵਰ ਆਪਣੇ ਭਗਤਾਂ ਨੂੰ? ਭਗਤ ਰਵਿਦਾਸ ਜੀ ਨੇ ਆਪਣੇ ਮਾਲਕ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਹੇ ਵਾਹਿਗੁਰੂ ਨਾਥ, ਕਛੂ ਨਾ ਜਾਣੋ, ਮੈਂ ਆਤਮਕ ਜੀਵਨ ਤੋਂ ਆਤਮਕ ਗਿਆਨ ਨੂੰ ਜਾਣਦਾ ਨਹੀਂ, ਕਿਉਂਕਿ ਮਨ ਮਾਇਆ ਕੇ ਹੱਥ ਵਿਕਾਨੋ, ਮੇਰਾ ਮਨ ਜਿਹੜਾ ਇਹ ਮਾਇਆ ਦੇ ਹੱਥਾਂ ਵਿੱਚ ਵਿਕ ਗਿਆ। ਇਹ ਮਾਇਆ ਜਿਹੜੀ ਹੈ ਨਾ, ਇਹ ਡੋਬਦੀ ਹੈ, ਇਹ ਵਿਸ਼ੇ ਵਿਕਾਰ ਡੋਬਦੇ ਨੇ, ਇਹ ਤ੍ਰਿਸ਼ਨਾ ਡੋਬਦੀ ਹੈ। ਰਹਿ ਰਸ ਦੀ ਬਾਣੀ ਵਿੱਚ ਅਸੀਂ ਮਹਾਰਾਜ ਦੇ ਬਚਨ ਪੜ੍ਹਦੇ, ਤਿਤ ਸਰਵੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤਹਿ ਡੂਬੀ ਅਲੇ। ਕਿਉਂਕਿ ਜਦੋਂ ਅਸੀਂ ਉਧਾਰ ਦੀ ਗੱਲ ਕਰਾਂਗੇ, ਉਭਾਰ ਦੀ ਗੱਲ ਕਰਾਂਗੇ, ਪਰਮੇਸ਼ਵਰ ਆਪਣੇ ਸੰਤਾਂ ਨੂੰ ਉਧਾਰਦਾ ਹੈ, ਉਭਾਰਦਾ ਹੈ, ਇਹਦਾ ਅਭਿਪ੍ਰਾਇ ਕੀ ਹੈ, ਇਹਦਾ ਮਤਲਬ ਕੀ ਹੈ? ਇਸ ਸੰਸਾਰ ਦੇ ਅੰਦਰ ਮਨੁੱਖਾ ਜੀਵਨ ਦੇ ਅੰਦਰ ਸਹਿਜ ਸ਼ਾਂਤੀ, ਵਿਵੇਕ ਬੁੱਧ, ਚੜ੍ਹਦੀ ਕਲਾ, ਨਿਰਭੈਤਾ, ਇਹ ਉਧਾਰ ਦੀ ਨਿਸ਼ਾਨੀ ਹੈ। ਜਿਸ ਨੂੰ ਮਾਲਕ ਨੇ ਉਧਾਰਿਆ ਉਹਨੂੰ ਪਰਮ ਸ਼ਾਂਤੀ ਹੈ, ਉਸਨੂੰ ਪਰਮ ਸੁੱਖ ਹੈ, ਉਸਨੂੰ ਪਰਮ ਆਨੰਦ ਹੈ, ਉਸਨੂੰ ਧੀਰਜ ਹੈ, ਉਸਨੂੰ ਨਿਰਭੈਤਾ ਹੈ, ਉਸਨੂੰ ਚੜ੍ਹਦੀ ਕਲਾ ਹੈ, ਉਸਨੂੰ ਵਿਵੇਕ ਬੁੱਧ ਹੈ, ਉਸਨੂੰ ਰਹੱਸ ਹੈ। ਪਰ ਇਹ ਚੀਜ਼ ਪ੍ਰਾਪਤ ਨਹੀਂ ਹੁੰਦੀ, ਕਿਉਂਕਿ ਮਨੁੱਖ ਨੂੰ ਇਸ ਮਾਇਆ ਦੇ ਨਾਲ, ਇਹਨਾਂ ਵਿਕਾਰਾਂ ਦੇ ਨਾਲ ਜੂਝਣਾ ਪੈਂਦਾ। ਇਹ ਵਿਕਾਰ ਜਿਨ੍ਹਾਂ ਦੇ ਅਧੀਨ ਹੈ ਇਹ ਮਨ, ਭਗਤ ਰਵਿਦਾਸ ਜੀ ਕਹਿੰਦੇ ਨੇ ਅਸੀਂ ਸੰਸਾਰੀ ਜੀਵ ਕਲਯੁੱਗ ਦੇ ਕਾਮੀ ਪੁਰਖ ਹਾਂ, ਔਰ ਇਹਨਾਂ ਪੰਜਾਂ ਨੇ, ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਮੇਰੇ ਮਨ ਨੂੰ ਵਿਗਾੜਿਆ ਹੋਇਆ। ਮਨ ਕਿਉਂ ਸ਼ਾਂਤ ਨਹੀਂ, ਮਨ ਕਿਉਂ ਸਹਿਜ ਵਿੱਚ ਨਹੀਂ, ਮਨ ਕਿਉਂ ਅਡੋਲ ਨਹੀਂ, ਮਨ ਕਿਉਂ ਨਿਰਭੈ ਨਹੀਂ, ਮਨ ਕਿਉਂ ਚੜ੍ਹਦੀ ਕਲਾ ਵਿੱਚ ਨਹੀਂ, ਮਨ ਕਿਉਂ ਮਾਲਕ ਦੇ ਚਰਨਾਂ ਵਿੱਚ ਲਿਵ ਨਹੀਂ ਲਾ ਪਾਉਂਦਾ? ਕਿਉਂਕਿ ਇਹ ਮਾਇਆ ਦਾ ਪ੍ਰਭਾਵ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੰਦੇ ਦੇ ਮਨ ਦੇ ਅੰਦਰ ਉਸ ਮਾਲਕ ਤੋਂ ਤੋੜੀ ਰੱਖਦੇ ਨੇ। ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਇਹ ਮਨੁੱਖਾ ਜੀਵਨ ਦੇ ਅੰਦਰ ਮਾਲਕ ਮੈਂ ਤੇਰੀ ਸ਼ਰਨ ਵਿੱਚ ਆਇਆ, ਤੇਰੀ ਸ਼ਰਨ ਵਿੱਚ ਆਇਆ ਤੇ ਕਿਰਪਾ ਕਰ ਮੈਨੂੰ ਇਸ ਸੰਸਾਰ ਵਿੱਚੋਂ, ਇਸ ਮਾਇਆ ਵਿੱਚੋਂ ਬਚਾ ਕੇ ਆਪਣੇ ਨਾਲ ਜੋੜ, ਕਿਉਂਕਿ ਇਨ ਦੂਤਨ ਖਲ ਵੱਧ ਕਰ ਮਾਰਿਓ, ਵੱਡੋ ਇਲਾਜ ਅਜੂ ਨਾ ਹਾਰਿਓ। ਇਹਨਾਂ ਪੰਜਾਂ ਨੇ ਮੈਨੂੰ ਆਤਮਕ ਤੌਰ ਦੇ ਉੱਤੇ ਬੰਨ ਕੇ ਮਾਰਿਆ ਹੋਇਆ ਹੈ। ਇਸ ਦੇਹੀ ਅੰਦਰ ਪਾਂਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹੰਕਾਰਾ, ਅੰਮ੍ਰਿਤ ਲੁੱਟੈ ਮਨਮੁੱਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰ। ਤੋ ਜਿਹੜਾ ਜੀਵ ਮਨੁੱਖਾ ਜੀਵਨ ਦੇ ਅੰਦਰ ਪਰਮਾਤਮਾ ਦੀ ਸ਼ਰਨ ਵਿੱਚ ਰਹਿੰਦਾ, ਪਰਮਾਤਮਾ ਦੀ ਭਗਤੀ ਕਰਦਾ, ਪਰਮਾਤਮਾ ਦਾ ਇਹ ਬਿਰਦ ਹੈ, ਵਾਹਿਗੁਰੂ ਦਾ ਇਹ ਬਿਰਦ ਹੈ ਕਿ ਪਰਮਾਤਮਾ ਉਸ ਨੂੰ ਇਹਨਾਂ ਵਿਕਾਰਾਂ ਤੋਂ ਬਚਾ ਲੈਂਦਾ, ਇਸ ਮਾਇਆ ਦੇ ਭਵਜਲ ਸਾਗਰ ਵਿੱਚ ਰਹਿੰਦਿਆਂ ਹੋਇਆਂ ਨਿਰਲੇਪਤਾ ਬਖਸ਼ਦਾ ਹੈ, ਇਹ ਮਾਲਕ ਦੀ ਬਖਸ਼ਿਸ਼ ਹੈ। ਤੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਸੰਤ ਉਧਰਨ, ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਉਧਾਰ ਕਰਨ ਵਾਲਾ ਹੈ।
ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰ।
ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰ ਹੈ। ਸੰਤ ਦਾ ਸੰਗ ਨਿਰਮਲ ਕਰਨ ਵਾਲਾ ਹੈ। ਸੰਤ ਕੀ ਸੰਗਤ, ਸੰਤ ਕਥਾ ਰਸ, ਸੰਤ ਚੀ ਸੰਗਤ, ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ, ਭਗਤ ਰਵਿਦਾਸ ਜੀ। ਸੰਤ ਕੀ ਸੰਗਤ, ਗੁਰਮੁਖਾਂ ਦੀ ਸੰਗਤ, ਪਰਮੇਸ਼ਵਰ ਦੇ ਪਿਆਰਿਆਂ ਦੀ ਸੰਗਤ, ਗੁਰੂ ਕੀ ਸੰਗਤ। ਗੁਰੂ ਕੀ ਸੰਗਤ ਵਿੱਚ ਰਹਿੰਦਿਆਂ ਹੋਇਆਂ ਸਾਡਾ ਮਨ ਨਿਰਮਲ ਹੋ ਜਾਂਦਾ। ਨਿਰਮਲ ਕਿੱਥੋਂ ਹੁੰਦਾ, ਮਲੀਨਤਾ ਕੀ ਹੈ? ਭਗਤ ਰਵਿਦਾਸ ਜੀ ਦੇ ਹੀ ਬਚਨ ਨੇ, ਮਲਨ ਭਈ ਮਤ ਵੱਧ ਵਾ, ਤੇਰੀ ਗਤ ਲਖੀ ਨਾ ਜਾਏ, ਕਰੋ ਕਿਰਪਾ ਭਰਮ ਚੁੱਕਈ, ਮੈਂ ਸੁਮਤ ਦਿਓ ਸਮਝਾਏ। ਗੁਰੂ ਕੀ ਸੰਗਤ ਵਿੱਚ ਖੋਟੀ ਮਤ ਕਰਕੇ, ਮੈਲੀ ਮਤ ਕਰਕੇ, ਜਿਹੜੀ ਮੈਲ ਲੱਗੀ ਹੈ ਮਤ ਨੂੰ ਲੱਗੀ ਹੈ, ਭਰੀਐ ਮਤ ਪਾਪਾਂ ਕੈ ਸੰਗ, ਉਹ ਤੋਂ ਪੈ ਨਾਵੇਂ ਕਹਿ ਰੰਗ। ਭਗਤ ਰਵਿਦਾਸ ਜੀ ਦੇ ਬਚਨ ਨੇ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ, ਪਾਂਚ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ, ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ, ਤ੍ਰਿਗਦ ਜੋਨ ਅਚੇਤ ਸੰਭਵ ਪਾਪ ਪੁੰਨ ਸੋਚ, ਮਾਨੁਖ ਅਵਤਾਰ ਤਿਹੀ ਸੰਗਤ ਪੋਚ। ਕਿਉਂਕਿ ਬੰਦੇ ਦੇ ਅੰਦਰ ਇਗਨੋਰੈਂਸ ਹੈ, ਬੰਦੇ ਦਾ ਹੇਤ ਅਵਿਦਿਆ ਨਾਲ ਹੈ, ਨਾ ਸਮਝੀ ਕਰਕੇ ਹੈ। ਪਸ਼ੂ ਤਾਂ ਨਾ ਸਮਝ ਹੋਵੇ, ਤ੍ਰਿਗਦ ਜੋਨ ਅਚੇਤ, ਪਸ਼ੂ ਜੂਨਾਂ ਤਾਂ ਨਾ ਸਮਝ ਹੋਣ ਅਤੇ ਇੰਦਰੀਆਂ ਦੇ ਵੱਸ ਪਈਆਂ ਰਹਿਣ, ਉਹਨਾਂ ਨੂੰ ਪਾਪ ਪੁੰਨ ਦੀ ਪਰਖ ਨਾ ਹੋਵੇ। ਪਰ ਮਾਨੁਖਾ ਅਵਤਾਰ ਤਿਹੀ ਸੰਗਤ ਪੋਚ, ਬੰਦਾ ਹੋ ਕੇ ਵੀ ਪਸ਼ੂਆਂ ਵਰਗੇ ਕਰਮ ਕਰੇ, ਬੰਦੇ ਨੂੰ ਵੀ ਪਤਾ ਨਾ ਲੱਗੇ ਵੀ ਸਹੀ ਕੀ ਹੈ ਅਤੇ ਗਲਤ ਕੀ ਹੈ, ਪਾਪ ਕੀ ਹੈ ਅਤੇ ਪੁੰਨ ਕੀ ਹੈ, ਸੱਚ ਕੀ ਹੈ ਅਤੇ ਝੂਠ ਕੀ ਹੈ, ਕੱਚ ਅਤੇ ਕੀ ਹੈ ਅਤੇ ਕੰਚਨ ਕੀ ਹੈ, ਆਪਣਾ ਕੀ ਹੈ ਅਤੇ ਬੇਗਾਨਾ ਕੀ ਹੈ, ਸਹੀ ਕੀ ਹੈ ਅਤੇ ਗਲਤ ਕੀ ਹੈ, ਮਨਮਤ ਕੀ ਹੈ ਅਤੇ ਗੁਰਮਤ ਕੀ ਹੈ, ਜੇ ਬੰਦੇ ਨੂੰ ਵੀ ਨਾ ਪਤਾ ਲੱਗੇ, ਇਹਦਾ ਮਤਲਬ ਬੰਦਾ ਵੀ ਪਸ਼ੂ ਦੇ ਪੱਧਰ ਦੇ ਉੱਤੇ ਮਾਨਸਿਕ ਤੌਰ ਦੇ ਉੱਤੇ ਅਚੇਤ ਹੈ, ਉਹਨੂੰ ਪਾਪ ਪੁੰਨ ਦੀ ਪਰਖ ਨਹੀਂ ਹੈ। ਮਾਧੋ ਅਵਿਦਿਆ ਹਿਤ ਕੀਨ, ਅਵਿਦਿਆ ਨਾਲ ਹਿਤ ਜੁੜਿਆ ਹੋਇਆ, ਵਿਵੇਕ ਦੀਪ ਮਲੀਨ, ਸਾਡਾ ਮਨ ਦਾ ਦੀਵਾ ਮਲੀਨ ਹੋ ਗਿਆ, ਮੈਲਾ ਹੋ ਗਿਆ, ਇਹਦੇ ਵਿੱਚੋਂ ਆਤਮਿਕ ਪ੍ਰਕਾਸ਼ ਸਾਨੂੰ ਨਹੀਂ ਮਿਲ ਰਿਹਾ। ਮਲਨ ਭਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ, ਕਰੋ ਕਿਰਪਾ ਭਰਮ ਚੁੱਕਈ, ਮੈਂ ਸੁਮਤ ਦਿਓ ਸਮਝਾਏ। ਭਗਤ ਰਵਿਦਾਸ ਜੀ ਕਹਿੰਦੇ ਮੈਂ ਕੀ ਹਾਂ, ਮੈਂ ਖੂਹ ਦਾ ਡੱਡੂ ਬਣ ਗਿਆ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਬੂਜ, ਐਸੇ ਮੇਰਾ ਮਨ ਵਿਖਿਆ ਵਿਮੋਇਆ, ਕਛ ਆਰਾ ਪਾਰ ਨਾ ਸੂਝ। ਜਿਵੇਂ ਖੂਹ ਦੇ ਡੱਡੂ ਨੂੰ ਖੂਹ ਤੋਂ ਬਾਹਰਲੀ ਦੁਨੀਆਂ ਦਾ ਕੋਈ ਪਤਾ ਨਹੀਂ ਹੈ, ਅਸੀਂ ਸੰਸਾਰੀ ਜੀਵ ਵੀ ਹਨੇਰੇ ਦੇ ਅੰਦਰ ਵਿਚਰਦਿਆਂ, ਇਹਨਾਂ ਸੰਸਾਰ ਦੇ ਧੰਦਿਆਂ ਦੇ ਅੰਦਰ, ਤੀਆਂ ਪੁੱਤਰਾਂ ਦੇ ਮੋਹ ਦੇ ਅੰਦਰ, ਵਿਸ਼ੇ ਵਿਕਾਰਾਂ ਦੇ ਅੰਦਰ, ਸਰੀਰਕ ਰਸਾਂ ਕਸਾਂ ਦੇ ਅੰਦਰ ਫਸੇ ਹੋਏ। ਸਾਡੀ ਸੁਰਤ, ਸਾਡੀ ਸੋਚ, ਸਾਡਾ ਅੰਦਰਲਾ ਸਾਨੂੰ ਉਸ ਚੀਜ਼ ਦੀ ਸੂਝ ਨਹੀਂ ਦੇ ਰਿਹਾ, ਆਤਮਿਕ ਪ੍ਰਕਾਸ਼ ਨਹੀਂ ਦੇ ਰਿਹਾ। ਅਤੇ ਇਹ ਆਤਮਿਕ ਪ੍ਰਕਾਸ਼ ਮਿਲਦਾ ਪਰਮੇਸ਼ਵਰ ਦੇ ਪਿਆਰਿਆਂ ਕੋਲੋਂ, ਗੁਰੂ ਕੀ ਸੰਗਤ ਵਿੱਚੋਂ। ਕਿਉਂਕਿ ਜਿਨ੍ਹਾਂ ਨੇ ਇਸ ਸਫ਼ਰ ਨੂੰ ਤੈਅ ਕੀਤਾ, ਜਿਨ੍ਹਾਂ ਨੇ ਇਹ ਪੈਂਡਾ ਤੈਅ ਕੀਤਾ, ਭਗਤ ਰਵਿਦਾਸ ਜੀ ਨੇ ਇਹ ਸਫ਼ਰ ਤੈਅ ਕੀਤਾ, ਮੰਜ਼ਲੇ ਮਕਸੂਦ 'ਤੇ ਪਹੁੰਚ ਗਏ, ਮੰਜ਼ਲੇ ਮਕਸੂਦ 'ਤੇ ਪਹੁੰਚ ਕੇ ਫਿਰ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਤਜਰਬਾ ਦਿੱਤਾ। ਜਿਵੇਂ ਉਹਨਾਂ ਨੇ ਸੰਸਾਰ ਨੂੰ ਆਤਮਿਕ ਦ੍ਰਿਸ਼ਟੀ ਨਾਲ ਦੇਖਿਆ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ, ਰਾਖੋ ਕੰਧ ਉਸਾਰੋ ਨੀਵਾਂ, ਸਾਢੇ ਤੀਨ ਹਾਥ ਤੇਰੀ ਸੀਮਾ, ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏ ਗੋ ਭਸਮ ਕੀ ਟੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ। ਇਹੀ ਨਿਰਮਲ ਕਰਨ ਦਾ ਢੰਗ ਹੈ। ਗੁਰੂ ਕੀ ਸੰਗਤ ਦੇ ਅੰਦਰ ਗੁਰੂ ਕੇ ਸ਼ਬਦ ਦੇ ਨਾਲ ਆਤਮਕ ਰਸ ਨੂੰ ਪੁੰਚਦਿਆਂ ਮਨ ਦੇ ਅੰਦਰ ਵੈਰਾਗ ਪੈਦਾ ਹੋ ਜਾਣਾ, ਮਨ ਦੇ ਅੰਦਰ ਮੋਹ ਮਮਤਾ ਖਤਮ ਹੋ ਜਾਣੀ, ਇਹਦਾ ਮਤਲਬ ਸਾਡੀ ਮੋਹ ਮਮਤਾ ਨੂੰ ਲੱਗੀ ਹੋਈ ਮਨ ਦੀ ਮੈਲ ਉਤਰ ਗਈ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਫਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਭਗਤ ਰਵਿਦਾਸ ਜੀ, ਕਿਆ ਤੂੰ ਸੋਇਆ, ਜਾਗ ਆਣਾ ਤੈਂ ਜੀਵਨ ਜਗ ਸੱਚ ਕਰ ਜਾਣਾ। ਜਦੋਂ ਪੜ੍ਹਾਂਗੇ ਹਉਮੈ ਨੂੰ ਸੱਟ ਲੱਗੇਗੀ, ਹਉਮੈ ਖਤਮ ਹੋਏਗੀ, ਮੈਂ ਮੇਰੀ ਬਿਨਸੇਗੀ, ਸਰੀਰ ਦੀ ਨਾਸਮਾਨਤਾ ਨੂੰ ਦੇਖਾਂਗੇ, ਅੰਦਰ ਮੈਂ ਦਾ ਜਿਹੜਾ ਜ਼ੋਰ ਹੈ ਉਹ ਘਟੇਗਾ, ਪਰਮਾਤਮਾ ਦੇ ਹੁਕਮ ਦੀ ਸੂਝ ਆਏਗੀ, ਪਵਿੱਤਰ ਹੋ ਜਾਵਾਂਗੇ, ਨਿਰਮਲ ਹੋ ਜਾਵਾਂਗੇ। ਮੈਲ ਕੀ ਹੈ ਤੇ ਨਿਰਮਲਤਾ ਕੀ ਹੈ? ਮੋਹ ਮਮਤਾ ਦੀ ਮੈਲ ਹੈ, ਮਾਨ ਅਭਿਮਾਨ ਦੀ ਮੈਲ ਹੈ, ਮੇਰ ਤੇਰ ਦੀ ਮੈਲ ਹੈ, ਈਰਖਾ ਵੈਰ ਵਿਰੋਧ ਦੀ ਮੈਲ ਹੈ। ਲੱਛੇਗੀ ਕਿੱਦਾਂ? ਨਾਮ ਦੀ ਵਡਿਆਈ ਕਰਨ ਦੇ ਨਾਲ, ਪਰਮੇਸ਼ਵਰ ਦੀ ਉਸਤਤ ਕਰਨ ਦੇ ਨਾਲ, ਵਾਹਿਗੁਰੂ ਦੇ ਗੁਣਾ ਕਰਨ ਦੇ ਨਾਲ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਜੀਵ ਗੁਰੂ ਕੀ ਸੰਗਤ ਦੇ ਅੰਦਰ ਸ਼ਬਦ ਦੇ ਨਾਲ ਜੁੜਦੇ ਹਨ ਉਹਨਾਂ ਨੂੰ ਇਹ ਲੱਗੀ ਹੋਈ ਮਨ ਦੀ ਮੈਲ ਜਿਹੜੀ ਹੈ ਉਹ ਪਵਿੱਤਰ ਹੋ ਜਾਂਦੀ ਹੈ। ਮਾਧੋ ਸਤਸੰਗਤ ਸ਼ਰਨ ਤੁਮਾਰੀ ਹਮ ਔਗਣ ਤੁਮ ਉਪਕਾਰੀ। ਭਗਤ ਰਵਿਦਾਸ ਜੀ, ਸਤਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁਪ ਮਖੀਰਾ। ਭਗਤ ਰਵਿਦਾਸ ਜੀ ਕਹਿੰਦੇ ਨੇ ਤੁਮ ਮਖਤੂਲ ਸੁਪੇਦ ਸੁਪਈਅਲ ਹਮ ਬਪੁਰੇ ਜਸ ਕੀਰਾ। ਸਤਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁਪ ਮਖੀਰਾ। ਸਤਸੰਗਤ ਨਾਲ ਜੁੜ ਕੇ ਰਹਿ, ਪਰਮੇਸ਼ਵਰ ਦੇ ਪਿਆਰਿਆਂ ਦੀ ਸੰਗਤ ਨਾਲ ਜੁੜ ਕੇ ਰਹਿ, ਗੁਰੂ ਦੇ ਚਰਨਾਂ ਵਿੱਚ ਜੁੜ ਕੇ ਰਹਿ, ਗੁਰੂ ਤੈਨੂੰ ਮੈਲ ਨਹੀਂ ਲੱਗਣ ਦੇਵੇਗਾ। ਤੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰੂ ਕੀ ਸੰਗਤ ਦੇ ਅੰਦਰ ਨਿਰਮਲਤਾ ਪ੍ਰਾਪਤ ਹੁੰਦੀ ਹੈ।
ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ।
ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਗੁਰਦੇਵ ਕਹਿੰਦੇ ਨੇ ਜੇ ਚੰਦਨ ਹੋਵੇ ਜਿਹੜਾ ਠੰਡਾ ਮੰਨਿਆ ਜਾਂਦਾ, ਚੰਦਰਮਾ ਦੀ ਸ਼ੀਤਲਤਾ ਹੋਵੇ, ਚਾਹੇ ਸਰਦ ਦੀ ਰੁੱਤ ਹੋਵੇ, ਮੂਲ ਨਾ ਮਿਟਈ ਕਾਮ। ਕਾਮ ਦਾ ਅਰਥ ਹੈ ਤਪਸ਼, ਕਾਮ ਦਾ ਅਰਥ ਹੈ ਸੇਕ। ਇਸ ਮਨ ਦੀ ਤਪਸ਼, ਇਸ ਮਨ ਦੀ ਪਿਆਸ, ਇਸ ਮਨ ਨੂੰ ਲੱਗਾ ਹੋਇਆ ਸੇਕ ਜਿਹੜਾ ਤ੍ਰਿਸ਼ਨਾ ਦੀ ਅਗਨੀ ਕਰਕੇ ਹੈ, ਚੰਦਨ ਨਾਲ ਵੀ ਨਹੀਂ ਖਤਮ ਹੋਣਾ, ਚੰਦਰਮਾ ਦੀ ਚਾਂਦਨੀ ਨਾਲ ਵੀ ਨਹੀਂ ਖਤਮ ਹੋਣਾ, ਅਤੇ ਸਤਿਗੁਰੂ ਕਹਿੰਦੇ ਨੇ ਸਰਦ ਰੁੱਤ ਵਿੱਚ ਵੀ ਖਤਮ ਨਹੀਂ ਹੋਣਾ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ।
ਸੀਤਲ ਥੀ ਵੈ ਨਾਨਕ, ਜਪੰਦੜੋ ਹਰ ਨਾਮ।
ਸਤਿਗੁਰੂ ਮਹਾਰਾਜ ਕਹਿੰਦੇ ਨੇ ਹੇ ਭਾਈ, ਸ਼ੀਤਲ ਥੀ ਵੈ ਨਾਨਕਾ, ਜਪੰਦੜੋ ਹਰ ਨਾਮ। ਕਿਵੇਂ ਸ਼ੀਤਲ ਹੋਏਗਾ, ਕਿਵੇਂ ਤੇਰੀ ਤਪਸ਼ ਮਿਟੇਗੀ, ਕਿਵੇਂ ਤੇਰੀ ਪਿਆਸ ਬੁੱਝੇਗੀ? ਇਹ ਜਲਨ ਜਿਹੜੀ ਮਾਇਆ ਦੀ, ਵਿਕਾਰਾਂ ਦੀ, ਸੰਸਾਰ ਦੇ ਅੰਦਰ ਤ੍ਰਿਸ਼ਨਾ ਦੀ, ਤ੍ਰਿਸ਼ਨਾ ਅਗਨ ਜਲੈ ਸੰਸਾਰਾ, ਇਹ ਤ੍ਰਿਸ਼ਨਾ ਦੀ ਅਗਨ, ਇਹ ਵਿਕਾਰਾਂ ਦੀ ਅਗਨ, ਇਹ ਮੋਹ ਮਮਤਾ ਦੀ ਜਲਨ, ਇਹ ਕਿਹੜੇ ਜਲਨ ਨਾਲ ਖਤਮ ਹੋਏਗੀ? ਜਿੱਥੇ ਅੱਗ ਲੱਗੀ ਹੋਵੇ ਉੱਥੇ ਫਾਇਰ ਬ੍ਰਿਗੇਡ ਟਨਾ ਟਨ ਘੰਟੀਆਂ ਵੱਜਦੀਆਂ, ਭੱਜਦਾ ਜਾਂਦਾ, ਉਹਦਾ ਇਲਾਜ ਕੀ ਹੈ? ਉਹਦਾ ਇਲਾਜ ਪਾਣੀ ਹੈ, ਉਹਦਾ ਇਲਾਜ ਜਲ ਹੈ। ਕਿਸੇ ਬੰਦੇ ਨੂੰ ਹੀਟ ਸਟ੍ਰੋਕ ਹੋ ਜਾਏ, ਉਹਨੂੰ ਕਹਿੰਦੇ ਇਹਨੂੰ ਪਾਣੀ 'ਚ ਰੱਖੋ, ਪਾਣੀ ਪਾਓ ਇਹਦੇ 'ਚ ਠੰਡਾ। ਇਸੇ ਤਰੀਕੇ ਆਤਮਕ ਜੀਵਨ ਦੇ ਅੰਦਰ ਵੀ ਜਦੋਂ ਮਨ ਦੇ ਅੰਦਰ ਤ੍ਰਿਸ਼ਨਾ ਵੱਧਦੀ ਹੈ, ਹੰਕਾਰ ਵੱਧਦਾ, ਅੰਦਰ ਨਾਮ ਰਸ ਸੁੱਕ ਜਾਂਦਾ, ਨਾਮ ਜਲ ਸੁੱਕ ਜਾਂਦਾ, ਅੰਦਰ ਪ੍ਰਭੂ ਪਿਆਰ ਸੁੱਕ ਜਾਂਦਾ, ਅੰਦਰ ਮਨ ਦੇ ਅੰਦਰ ਨਿਰਮਲ ਭਾਉ ਤੇ ਭਾਉ ਸੁੱਕ ਜਾਂਦਾ, ਤੇ ਉਹਨੂੰ ਕੌਣ ਮਿਟਾਏਗਾ? ਪਰਮੇਸ਼ਵਰ ਦੇ ਨਾਮ ਦਾ ਜਲ। ਅਬ ਮੋਹੇ, ਭਗਤ ਕਬੀਰ ਜੀ, ਜਲਤ राम जल पाया, राम उदक तन जलत बुझाया, जिह पावक सुर नर है जारे, राम उदक तन जलत उभारे, मन मारण कारण बन जाइए, सो जल बिन भगवंत न पाइए। भगत रविदास भगत कबीर जी कहिंदे मैनू जलदे होए नू राम दे नाम दा पानी मिल गया, राम दे नाम दे जल दे नाल मेरी अंदरली तृष्णा बुझ गई, मेरे अंदरली अगन खत्म हो गई। इस नाम जल नू गुरु दे चरणा विच्चों प्राप्त किया जा सकता है। जिस बंदे दे अंदर पानी की घाट हो जाए, डीहाइड्रेशन हो जाती, डॉक्टर कहिंदे नू ग्लूकोज लाओ, इनू पानी पिलाओ, इहदी जबान सुक गई, इहदी चमड़ी खुश्क हो गई, इहदियां अखां बाहर नू आ गईयां, क्यों? शरीरिक जीवन नू खतरा पैदा हो गया, क्योंकि अंदर पानी की घाट है, इनू पानी चाहिए। ये तृष्णा की अगन के अंदर जिहड़ा बंदा बाणी नहीं पढ़ता, बाणी नहीं सुनता, नाम रस नहीं पुंजता, ऐसे बंदे दे जीवन दे अंदर गुण घट जाते हैं, प्रभु का प्यार घट जाता है, बंदगी घट जाती है, विकार बढ़ जाते हैं और आत्मक जीवन लई बड़ा खतरा बन जाता। जदों बारहवां की बाणी के अंदर महाराज ने जेठ हाड़ की गल की तो सतगुरु महाराज ने यही वचन आखे, आषाढ़ तपंदा तिस लगै हर ना न जिन्ना पास, हर सज्जन पुरख विसार कै मानस संधि आस। जिन्ना बंदियां दे मन दे अंदर परमात्मा दा भाव नहीं, मानस संधि आस है, उन्हां नूं जेठ हाड़ वर्गी तपश सहारनी पैंदी है, और इस जेठ हाड़ दी तपश नूं मिटाण वास्ते गुरु की बाणी दी बरखा, गुरु के शब्द दा जल, अमृत वेले उठ के मालक दे चरणा दे अंदर जुड़ के उस दी याद विच उस वाहिगुरू दीआं वडियाईआं दी विचार करना अंदरले नूं शीतलता दिंदा, अंदरले नूं ठंड दिंदा, ऐसी ठंडक दिंदा, ऐसी तपश मिटाउंदा। फिर दुनियावी तौर दे उत्ते बंदा किते भी होवे, गुरु अर्जन देव जी महाराज तत्ती तवी ते बैठे, जेठ हाड़ दी गर्मी दे अंदर सिर दे विच उबलदी होई रेता पै रही, पर सतगुरु दा हिरदा शीतल है, हिरदा शांत है, उस शांत ते शीतल हिरदे दे अंदर परम आनंद है। वह आनंद किहदा आनंद है? वह ठंडक किस चीज की ठंडक है? असी दुनियावी तौर दे उत्ते एसी कूलर पखे सारे उपराले करते हैं, सर्दियों के अंदर ठंड तो बचन वास्ते, तुखार तो बचन वास्ते गीजर लाने, हीटर लाने, शरीर नू ठीक रखने वास्ते, पर मन वास्ते, शरीर नू निरोग करने वास्ते किन्नी औखद खाने, किन्ने वैद करते हैं, इतों तक बंदा ऑपरेशन भी करांदा, सर्जरी भी करांदा, भी जिथे रसौली है, जिथे नुकसा कढ दित्ती जाए, जिहड़ा साढ़े मन के अंदर कठोरता, जिहड़ी साडे मन दे अंदर तृष्णा, जिहड़े साडे मन दे अंदर विकारां दे जरासीम, क्योंकि गुरु तां साडे मन दा वैद है, गुरु साडे मन दी शीतलता दी गल करदा है, गुरु साडी मन दी पवित्रता दी गल करदा। सतगुरु कहिंदे ने चंदन चांदना सरद रुत मूल ना मिटई काम, मनुखा जिंदगी दे अंदर जे शीतलता आनंद चाहुंदा है, सुख चाहुंदा है, ते ये सुख मिलता सतगुरु कहिंदे ने उस करते पुरख मालक दे नाम नाल जुड़ के। भगत रविदास जी कहिंदे बेगमपुरा सहर को नाओ, दुख अंधो नहीं तै ठाओ। देखो भगत रविदास जी की जिंदगी कई गल्लां दे उत्ते ऐसी मोर लांदी है, ऐसियां गल्लां अटैस्ट करदी है, सुख वास्ते, आनंद वास्ते, जिंदगी दे अंदर निरपैता वास्ते, चढ़दी कला वास्ते, ये दुनियावी पदवियां, ये दुनियावी धन पदार्थ ये लाजमी नहीं ने। भगत रविदास जी मायक तौर दे उत्ते कोई बहुत अमीर नहीं ने, कोई उन्हां दा बहुत वड्डा सोशल स्टेटस नहीं है, कोई बहुत वड्डे महल विच नहीं रहिंदे, दारद देख सब को हसै ऐसी दशा हमारी, दस्त अष्टासिल कर तले सब कृपा तुम्हारी, इन्नी गरीबी है। अज किसे नूं पुछो तैनूं कोई फिक्र है, वह कहिंदा जी किन्नू नहीं फिक्र, तैनूं कोई चिंता रहिंदी, देखो जी किन्नू नहीं चिंता रहिंदी, असीं यही कहिंदे। भगत रविदास जी कहिंदे मैनूं कोई चिंता नहीं, मैनूं कोई गम नहीं, मैनूं कोई फिक्र नहीं, किस दे सिर दे उत्ते, तुहाडे कोल बड़ा पैसा है, तुहाडे कोल बड़ी उच्ची पदवी है, तुहाडे कोल बड़ा सोशल स्टेटस, अज बंदा डिप्रैशन विच जा रहा है, सब कुछ हुंदिया होया भी बंदा आत्महत्या करता है, सिर्फ शरीर दे कष्टां वास्ते, सिर्फ दुनियावी पदार्थां दी कमी वास्ते। ਭਗਤ ਰਵਿਦਾਸ ਜੀ ਨੇ ਜਿਹੜਾ ਜੀਵਨ ਸਾਨੂੰ ਜੀ ਕੇ ਦਿਖਾਇਆ, ਉਸ ਝੁੱਗੀ ਵਿੱਚ ਰਹਿੰਦਿਆਂ ਹੋਇਆਂ, ਚੌਂਪੜੀ ਵਿੱਚ ਰਹਿੰਦਿਆਂ ਹੋਇਆਂ, ਭਗਤ ਰਵਿਦਾਸ ਜੀ ਕਹਿੰਦੇ ਮੈਨੂੰ ਕੋਈ ਦੁੱਖ ਨਹੀਂ। ਦੁੱਖ ਅੰਦੋ ਨਹੀਂ ਤੈ ਠਾਉ, ਨਾ ਤਸਵੀਸ ਖਿਰਾਜ, ਨਾ ਮਾਲ ਖੌਫ, ਨਾ ਖਤਰਾ, ਨਾ ਤਰਸ ਜਵਾਰ। ਅਬ ਮੋਹੇ ਖੂਬ ਵਤਨ ਗਏ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਉੱਥੇ ਸਦਾ ਹੀ ਖੈਰ ਹੈ, ਉੱਥੇ ਸਦਾ ਹੀ ਆਨੰਦ। ਇਹ ਬੇਗਮਪੁਰਾ ਭਗਤ ਰਵਿਦਾਸ ਜੀ ਨੇ ਇਹ ਗੱਲ ਅੱਜ ਦੇ ਪਦਾਰਥਵਾਦੀ ਯੁੱਗ ਦੇ ਅੰਦਰ, ਕਿਉਂਕਿ ਅਜੋਕਾ ਸਮਾਂ ਐਸਾ ਆ ਗਿਆ, ਬੰਦਾ ਨਿੱਜਵਾਦੀ ਹੋ ਰਿਹਾ, ਬੰਦਾ ਪਦਾਰਥਵਾਦੀ ਹੋ ਰਿਹਾ। ਭਗਤਾਂ ਨੇ, ਪਰਮੇਸ਼ਵਰ ਦੇ ਪਿਆਰਿਆਂ ਨੇ ਜਿਹੜੀ ਜੀਵਨ ਦੀ ਜੁਗਤ ਸਾਨੂੰ ਦ੍ਰਿੜ ਕਰਾਈ ਹੈ, ਅੱਜ ਦੇ ਸਮੇਂ ਦੇ ਵਿੱਚ ਉਹਦੀ ਬੜੀ ਪ੍ਰੈਕਟੀਕਲ ਵੈਲਿਊ ਹੈ। ਅੱਜ ਦੇ ਸਮੇਂ ਦੇ ਅੰਦਰ ਭਗਤ ਬਾਣੀ ਸਾਨੂੰ ਇਹ ਗੱਲ ਸਿਧਾਂਤ ਦ੍ਰਿੜ ਕਰਾਉਂਦੀ ਹੈ, ਭਾਈ ਜੇ ਮਨੁੱਖਾ ਜੀਵਨ ਦੇ ਅੰਦਰ ਆਨੰਦ ਚਾਹੁੰਦਾ ਤੇ ਫਿਰ ਪਰਮਾਤਮਾ ਨਾਲ ਜੋੜ। ਭਗਤ ਰਵਿਦਾਸ ਜੀ ਨੇ ਆਪਣੀ ਜ਼ਿੰਦਗੀ ਦੇ ਅੰਦਰ ਨੀਵੀਂ ਜਾਤ ਵਿੱਚ ਹੁੰਦਿਆਂ ਹੋਇਆਂ ਪਰਮਾਤਮਾ ਦੀ ਪ੍ਰਾਪਤੀ ਕਰਕੇ ਇਹ ਗੱਲ ਲੋਕਾਂ ਨੂੰ ਦੱਸ ਦਿੱਤੀ ਵੀ ਕਿਸੇ ਦੇ ਨਾਂ ਤੇ ਜਾਤ ਜਨਮ ਦੇ ਆਧਾਰ ਤੇ ਜਿਹੜਾ ਵਿਤਕਰਾ ਹੈ ਰੱਬ ਨੂੰ ਪ੍ਰਵਾਨ ਨਹੀਂ ਹੈ, ਇਹ ਬੇਇਨਸਾਫੀ ਹੈ, ਇਹ ਧੱਕੇਸ਼ਾਹੀ ਹੈ। ਰੱਬ ਦੇ ਘਰ ਸਿਰਫ ਕਰਮ ਚੱਲਦੇ ਨੇ, ਕਿਸੇ ਦੀ ਜਾਤ ਨਹੀਂ ਚੱਲਦੀ, ਸੁੱਚ ਭੇਟ ਨਹੀਂ ਚੱਲਦੀ। ਇਹ ਭਗਤ ਰਵਿਦਾਸ ਜੀ ਦੀ ਬਾਣੀ, ਕਿਉਂਕਿ ਬ੍ਰਾਹਮਣਵਾਦ ਦੇ ਉੱਤੇ ਜਿਸ ਨੇ ਇਹ ਕਿਹਾ ਕਿ ਨੀਵੀਂ ਜਾਤ ਵਾਲਾ ਬੰਦਾ ਤਾਂ ਰੱਬ ਦੀ ਭਗਤੀ ਕਰ ਹੀ ਨਹੀਂ ਸਕਦਾ, ਪਰ ਭਗਤ ਰਵਿਦਾਸ ਜੀ ਨੇ ਕਰਕੇ ਦਿਖਾਤੀ। ਹੁਣ ਇਹ ਗੱਲ ਸਾਬਤ ਹੋ ਗਈ ਕਿ ਉਹ ਸਿਧਾਂਤ ਗਲਤ ਹੈ, ਉਹ ਵਿਚਾਰਧਾਰਾ ਗਲਤ ਹੈ। ਪਰ ਬਦਕਿਸਮਤੀ ਸਾਡੀ, ਅੱਜ ਵੀ ਦੁਨੀਆ ਉਸੇ ਨਾਲ ਚੰਬੜੀ ਹੋਈ ਹੈ, ਅੱਜ ਵੀ ਦੁਨੀਆ ਉਸੇ ਨਾਲ ਚੰਬੜੀ ਹੋਈ ਹੈ, ਅੱਜ ਵੀ ਜਾਤ ਪਾਤ ਦਾ ਜੂਲਾ ਸਾਡੇ ਗਲੋਂ ਨਹੀਂ ਲਿਥਦਾ, ਅੱਜ ਵੀ ਵਿਤਕਰੇਬਾਜੀ ਸਾਡੇ ਗਲੋਂ ਨਹੀਂ ਲਿਥਦੀ, ਭਗਤ ਰਵਿਦਾਸ ਜੀ ਨੇ ਸਾਬਤ ਕੀਤਾ। ਭਗਤ ਰਵਿਦਾਸ ਜੀ ਨੇ ਸਾਬਤ ਕੀਤਾ ਗਰੀਬ ਬੰਦਾ ਦੁਨਿਆਵੀ ਤੌਰ ਦੇ ਉੱਤੇ ਛੋਟੇ ਤੋਂ ਛੋਟਾ ਕੰਮ ਕਰਕੇ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਪਰਮ ਸੁੱਖ ਪ੍ਰਾਪਤ ਕਰ ਸਕਦਾ। ਭਗਤ ਰਵਿਦਾਸ ਜੀ ਨੇ ਸਾਬਤ ਕੀਤਾ ਰੱਬ ਦੀ ਭਗਤੀ ਵਾਸਤੇ ਕਰਮ ਕਾਂਡ ਦੀ ਲੋੜ ਨਹੀਂ। ਇਹ ਜਿਹੜੀ ਸੁੱਚ ਭਿੱਟ ਵਾਲੀ, ਇਹ ਕਰਮ ਕਾਂਡਾਂ ਵਾਲੀ, ਪਦਾਰਥਾਂ ਵਾਲੀ ਜਿਹੜੀ ਸਾਡੀ ਮਾਨਸਿਕ ਬਿਰਥੀ ਹੈ, ਐਟੀਚਿਊਡ ਆ, ਭਗਤ ਰਵਿਦਾਸ ਜੀ ਨੂੰ ਤਾਂ ਕੋਈ ਧਾਰਮਿਕ ਸੰਸਕਾਰ ਹੀ ਨਹੀਂ ਮਿਲਿਆ ਸੀ, ਨਾ ਉਹ ਜਨੇਊ ਪਾਉਂਦੇ ਸੀ, ਨਾ ਉਹ ਗਲੇ ਵਿੱਚ ਮਾਲਾ ਲਾਉਂਦੇ ਸੀ, ਨਾ ਉਹਨਾਂ ਨੂੰ ਮੰਦਰ 'ਚ ਜਾਣ ਦੀ ਇਜਾਜ਼ਤ ਸੀ, ਨਾ ਉਹਨਾਂ ਨੂੰ ਕੋਈ ਦੁਨਿਆਵੀ ਕਰਮ ਕਾਂਡ ਧਰਮ ਦਾ ਕਰਨ ਦੀ ਇਜਾਜ਼ਤ ਸੀ, ਫਿਰ ਵੀ ਭਗਤ ਰਵਿਦਾਸ ਜੀ ਪਹੁੰਚ ਗਏ ਪਦਵੀ 'ਤੇ। ਇਹ ਗੱਲਾਂ ਸਿਰਫ ਸੋਚਣ ਵਾਲੀਆਂ ਹੈ, ਵਿਚਾਰ ਕੇ ਇਹਨਾਂ ਗੱਲਾਂ ਨੂੰ ਸਮਝਣਾ। ਭਗਤ ਰਵਿਦਾਸ ਜੀ ਕਹਿੰਦੇ ਦੂਤ ਤਾਂ ਬਛੜਾ ਥਨੋ ਬਿਟਾਰਿਓ, ਫੂਲ ਭਵਰ ਜਲ ਮੀਨ ਵਿਗਾਰਿਓ, ਮੈਂ ਲਾਗਰ ਬੇਰੇ ਹੈ ਭਿੰਗਾ ਬਿਖ ਅੰਮ੍ਰਿਤ ਵਸੈ ਇੱਕ ਸੰਗਾ, ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ, ਅਵਰ ਨ ਫੂਲ ਅਨੂਪ ਨ ਪਾਵੋ, ਧੂਪ ਦੀਪ ਨਹੀਂ ਵਾਧੇ ਬਾਸਾ, ਕੈਸੇ ਪੂਜ ਕਰੇ ਤੇਰੀ ਦਾਸਾ। ਬਾਹਮਣ ਕਹਿੰਦਾ ਸੀ ਮੂਰਤੀ ਨੂੰ ਨਵਾਉਣ ਵਾਸਤੇ ਦੁੱਧ ਲਿਆਓ, ਚੰਦਨ ਲਿਆਓ, ਫੁੱਲ ਲਿਆਓ, ਅਗਰਬੱਤੀ ਲਿਆਓ, ਇਹਨਾਂ ਦੇ ਨਾਲ ਪੂਜਾ ਕਰੋ। ਭਗਤ ਰਵਿਦਾਸ ਜੀ ਕਹਿੰਦੇ ਨੇ ਮੈਂ ਕਿੱਥੋਂ ਲਿਆਵਾਂ, ਤੂੰ ਕਹਿੰਦਾ ਸਾਰੀਆਂ ਸੁੱਚੀਆਂ ਨੇ, ਮੈਨੂੰ ਤਾਂ ਕਰਨ ਦੀ ਵੀ ਇਜਾਜ਼ਤ ਨਹੀਂ, ਪਰ ਦੁੱਧ ਤਾਂ ਫਿਰ ਬੱਚੇ ਨੇ ਜੂਠਾ ਕਰਤਾ, ਫੁੱਲ ਭੰਵਰੇ ਨੇ ਜੂਠੇ ਕਰ ਦਿੱਤੇ, ਚੰਦਨ ਦੇ ਦੁਆਲੇ ਸੱਪ ਲਪੇਟੇ ਹੋਏ ਨੇ, ਅਗਰਬੱਤੀ ਆਦਿਕ ਜਿਹੜੇ ਸੁਗੰਧਿਤ ਪਦਾਰਥ ਨੇ ਉਹਨਾਂ ਦੀ ਵੀ ਮਹਿਕ ਲੈ ਕੇ ਉਹ ਜੂਠ ਹੋ ਚੁੱਕੀ, ਅਤੇ ਮੈਂ ਕੀ ਕਰਾਂ, ਕਿਵੇਂ ਭਗਤੀ ਕਰਾਂ। ਭਗਤ ਰਵਿਦਾਸ ਜੀ ਕਹਿੰਦੇ ਤਨ ਮਨ ਅਰਪਉ ਪੂਜ ਚੜਾਵੋ, ਗੁਰ ਪ੍ਰਸਾਦ ਨਿਰੰਜਨ ਪਾਵੋ। ਪੂਜਾ ਅਰਚਾ ਆਹੇ ਨਾ ਤੋਰੀ, ਇਹੋ ਜਿਹੀ ਪੂਜਾ ਅਰਚਾ ਨਹੀਂ ਮੈਨੂੰ ਆਉਂਦੀ। ਕਹ ਰਵਿਦਾਸ ਕਵਨ ਗਤ ਮੋਰੀ, ਮੇਰੀ ਗਤ ਕਿਵੇਂ ਪ੍ਰਾਪਤ ਹੋਈ। ਜਦੋਂ ਮਾਲਕ ਨੂੰ ਆਪਣਾ ਮਨ ਤਨ ਅਰਪਣ ਕੀਤਾ, ਇਹ ਸੁੱਚ ਝੂਠ ਵਾਲੀ ਹੱਦ ਦਰਜੇ ਤੋਂ ਜਿਹੜੀ ਵਹਿਮ ਪ੍ਰਸਤੀ ਤੱਕ ਅਸੀਂ ਸੁੱਚ ਝੂਠ ਚੱਲ ਜਾਂਦੇ, ਪਰ ਭਗਤ ਰਵਿਦਾਸ ਜੀ ਕਹਿੰਦੇ ਨੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਆਪਣਾ ਵਿਹਾਰ ਜਿਹੜਾ ਹੈ ਉਹ ਬੰਦੇ ਨੂੰ ਚੇਂਜ ਕਰਨਾ ਪਏਗਾ। ਆਪਣੇ ਵਿਹਾਰ ਦੇ ਅੰਦਰ ਆਪਣੀ ਸੋਚ, ਆਪਣਾ ਸੁਭਾਅ, ਆਪਣੇ ਕਰਮਾਂ ਨੂੰ ਤਰਜੀਹ ਦੇਣੀ ਪਏਗੀ। ਜਿਸ ਬੰਦੇ ਕੋਲ ਚੰਗੀ ਸੋਚ ਹੈ, ਚੰਗਾ ਸੁਭਾਅ ਹੈ, ਚੰਗੇ ਕਰਮ ਨੇ, ਉਹ ਸੁੱਚਾ, ਉਸ ਕੋਲ ਰੱਬ ਦੀ ਭਗਤੀ ਵਾਸਤੇ ਸਭ ਕੁਝ ਹੈ। ਪ੍ਰੇਮ ਤੋਂ ਉੱਤੇ ਕੋਈ ਸ਼ੈ ਨਹੀਂ ਹੈ। ਆਪਣ ਬਾਪੈ ਨਹੀਂ ਕਿਸੇ ਕੋ, ਭਾਵਨ ਕੋ ਹਰ ਰਾਜਾ। ਭਗਤ ਰਵਿਦਾਸ ਜੀ ਕਹਿੰਦੇ ਰੱਬ ਕਿਸੇ ਦੇ ਬਾਪ ਦਾ ਨਹੀਂ ਹੈ, ਕਿਉਂਕਿ ਧਾਰਮਿਕ ਜਮਾਤ ਨੇ, ਧਾਰਮਿਕ ਆਗੂਆਂ ਨੇ ਰੱਬ ਦੇ ਉੱਤੇ ਵੀ ਕਬਜ਼ਾ ਕਰ ਲਿਆ ਵੀ ਅਸੀਂ ਰੱਬ ਨਾਲ ਜੁੜ ਸਕਦੇ ਹਾਂ, ਅਸੀਂ ਰੱਬ ਨਾਲ ਜੋੜ ਸਕਦੇ ਹਾਂ। ਐਸਾ ਪ੍ਰੋਹਤਵਾਦ ਦਾ ਭਰਮ ਜਾਲ ਲੋਕਾਂ ਦੇ ਅੰਦਰ ਪਾਇਆ, ਪਰ ਭਗਤ ਰਵਿਦਾਸ ਜੀ ਕਹਿੰਦੇ ਆਪਣ ਬਾਪੈ ਨਹੀਂ ਕਿਸੇ ਕੋ, ਪਰਮਾਤਮਾ ਕਿਸੇ ਦੇ ਬਾਪ ਦਾ ਨਹੀਂ, ਭਾਵਨ ਕੋ ਹਰ ਰਾਜਾ। ਹਰੀ ਰਾਜਾ ਤਾਂ ਭਾਵਨਾ ਦਾ, ਪ੍ਰੇਮ ਦਾ, ਅਤੇ ਭਗਤ ਰਵਿਦਾਸ ਜੀ ਨੇ ਪ੍ਰੇਮ ਕੀਤਾ ਪਰਮਾਤਮਾ ਦੇ ਨਾਲ, ਐਸਾ ਪ੍ਰੇਮ ਕੀਤਾ ਜਿਵੇਂ ਮੱਛੀ ਪਾਣੀ ਦੇ ਨਾਲ ਕਰਦੀ ਹੈ। ਸਾਚੀ ਪ੍ਰੀਤ ਹਮ ਤੁਮ ਸਿਓ ਜੋੜੀ, ਤੁਮ ਸਿਓ ਜੋੜ ਅਵਰ ਸੰਗ ਤੋੜੀ, ਜੋ ਤੁਮ ਗਿਰਵਰ ਤਉ ਹਮ ਮੋਰਾ, ਜੋ ਤੁਮ ਚੰਦ तो हम पए हैं चकोरा, जब तुम तीरथ तो हम जाती, जब तुम तीरथ तो हम जाती। भगत रविदास जी कहते हैं जे तू परमात्मा गिरवर है ते मैं मोर हाँ, जे तू चन है ते मैं चकोर हाँ, जे तू दीवा है ते मैं बाती हाँ, जे तू तीरथ है ते मैं तीरथ का यात्री हाँ, क्योंकि प्रेम। इस प्रेम के उत्ते भगत रविदास जी ने मोर लाई, कर्मा के उत्ते भगत रविदास जी ने मोर लाई, नाम आनंद रस के उत्ते भगत रविदास जी ने मोर लाई। और अज के समय के अंदर इन चीज़ों की बड़ी लोड़ है, बड़ी जरूरत है। जदों अजोके समय के अंदर मटीरियलिज्म की एक हनेरी वग रही है, कर्म कांड वहम भरम पखंड का बोलबाला है, सतगुरु महाराज की बाणी इस हनेरे के अंदर सानू चानण देती है। तो सतगुरु महाराज कहते हैं शीतल थीवें नानका जपंदड़ो हर नाम,
पौड़ी चरण कमल की ओट उधरे सगल जन,
चरण कमल की ओट उधरे सगल जन। फिर सतगुरु महाराज पौड़ी दे अंदर इस गल की प्रोड़ता करते हैं, जेड़े जीव उस परमात्मा दे चरण कमलों का आसरा लेंदे हन उह सारे जीव भवजल सागर तो पार हो जाते हैं।
सोन प्रताप गोविंद निरभउ भए मन,
उस गोविंद का प्रताप वड्याई सरवन करके ये जड़ा मन है ये निरभउ हो जाता है। इसे करके भगत रविदास जी ने उस समय जेड़े ऐसे हालात सन, जेड़े ऐसे लोग उन्होंने दुत्कारते सन, चाहे वह राजनीतिक तौर के उत्ते चाहे वह धार्मिक तौर के उत्ते, जेड़े इहो जे लोगों के उत्ते शोषण करते सन, पर भगत रविदास जी ने निरपै हो करके सोच दे नाल उन्हां दे सामने सारी सच्चाई जड़ी है वह भगत रविदास जी ने रखी। सतगुरु कहते हैं ऐसे जीव निरभउ हो जाते हैं।
तोट ना आवै मूल संचया नाम धन,
उन्होंने नाम धन नू संचया है, उन्होंने कोई तोट नहीं आती। हौ मन जारो राम को सहज करो व्यापार, मैं राम नाम धन लादिया बिख लादी संसार। भगत रविदास जी को बनजारो राम को मेरा टांडा ला दिया जाए रे, कट अवकट डूगर घना एक निर्गुण बैल हमार, रमैये स्यों एक बेनती मेरी पूंजी राख मरार। वह नाम धन इकट्ठा करके जाते हैं। भगत रविदास जी ने बंदगी का रस इकट्ठा किया, उन्होंने कोल आत्मक धन हुंदा है।
संत जना स्यों संग पाईया वड्डा पुन,
वड्डे पुन दे नाल चंगे भागां दे नाल परमात्मा की कृपा दे नाल गुरु की संगत परमेश्वर दे प्यारियां दी संगत भगतां दी संगत जड़ी है वह प्राप्त हुंदी है।
आठ पहर हर त्याए हर जस नित सुन,
इस करके सतगुरु कहंदे ने भाई तू भी अठे पैर करते पुरख मालक दे नाम नू त्या और नितां प्रसी उस करते पुरख मालक दा हरी जस सुनिया कर। आओ सतगुरु जी कृपा करन, नाम बाणी दियां दातां गुरसिखी जीवन बख्शन, इतनियां को बेनतियां प्रवान करनियां। धन्नवाद धन श्री गुरु ग्रंथ साहिब महाराज जी दा, आप समूह संगत दा, सिंह साहब ज्ञानी जगतार सिंह जी, हैड ग्रंथी श्री दरबार साहब जी दा, जिन्हां ने आप जी दे संगत दे दर्शन कराए हन। आओ शब्द दियां अंतम पंक्तियां पढ़ के समाप्ति करिए जी।
संत जना स्यों संग पाईऐ वड्डै पुन, आठ पहर हर त्याए हर जस नित सुन। वाहिगुरु जी का खालसा वाहेगुरु जी की फतेह।